ਤੁਸੀਂ ਹੋ SBS ਪੰਜਾਬੀ ਦੇ ਨਾਲ। ਤੁਸੀਂ ਹੋ SBS ਪੰਜਾਬੀ ਦੇ ਨਾਲ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਨ ਤੋਂ ਮੈਂ ਹਾਂ ਪਤਰਸ ਮਸੀ। ਜਗਰੂਪ ਸਿੰਘ ਜਰਖੜ ਖੇਡ ਪੱਤਰਕਾਰੀ ਖੇਡ ਦੁਨੀਆ ਦੇ ਵਿੱਚ ਇੱਕ ਜਾਣਿਆ ਪਛਾਣਿਆ ਨਾਂ ਹੈ। ਖੇਡਾਂ ਖਿਡਾਰੀਆਂ ਬਾਰੇ ਸੈਂਕੜੇ ਨਹੀਂ ਹਜ਼ਾਰਾਂ ਹੀ ਲਿਖਤਾਂ ਲਿਖ ਚੁੱਕੇ ਜਗਰੂਪ ਸਿੰਘ ਹੋਰਾਂ ਦੇ ਵੱਲੋਂ ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਦੇ ਬਿਲਕੁਲ ਨੇੜੇ ਪਿੰਡ ਜਰਖੜ ਦੇ ਵਿੱਚ ਹਾਕੀ ਅਕੈਡਮੀ ਵੀ ਚਲਾਈ ਜਾ ਰਹੀ ਹੈ। ਇੱਕ ਬਹੁਤ ਸ਼ਾਨਦਾਰ ਮਿਊਜ਼ੀਅਮ ਵੀ ਇਹਨਾਂ ਦੇ ਵੱਲੋਂ ਉੱਥੇ ਸਥਾਪਿਤ ਕੀਤਾ ਗਿਆ, ਜਿਸ ਨੂੰ ਦੇਖਣ ਦੇ ਵਾਸਤੇ ਲੋਕ ਉਚੇਚੇ ਤੌਰ 'ਤੇ ਪਹੁੰਚਦੇ ਨੇ। ਜਗਰੂਪ ਸਿੰਘ ਹੋਰੀ ਅੱਜ ਕੱਲ੍ਹ ਆਸਟ੍ਰੇਲੀਆ ਦੌਰੇ 'ਤੇ ਹੈਗੇ ਹੈ ਅਤੇ ਹਾਲ ਹੀ ਦੇ ਵਿੱਚ ਸੰਪੰਨ ਹੋਈਆਂ ਆਸਟ੍ਰੇਲੀਅਨ ਖੇਡਾਂ, ਮਲਡੂਰਾ ਦੀਆਂ ਖੇਡਾਂ ਅਤੇ ਹੋਰ ਜਿਹੜੇ ਖੇਡ ਸਮਾਗਮ ਹੈ ਉਹਨਾਂ ਦੇ ਵਿੱਚ ਇਹਨਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਹੈ। ਇਸ ਵੇਲੇ ਸਾਡੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ। ਜਗਰੂਪ ਸਿੰਘ ਜੀ, ਬਹੁਤ ਬਹੁਤ ਸਵਾਗਤ SBS ਪੰਜਾਬੀ ਦੇ ਵੱਲੋਂ। ਨਿੱਘੀ ਜੀ ਆਇਆ ਜੀ।
ਥੈਂਕ ਯੂ ਸਰ। ਮੇਰੇ ਜਿੰਨੇ ਵੀ SBS ਰੇਡੀਓ ਦੇ ਜਿੰਨੇ ਵੀ ਸਰੋਤੇ ਨੇ, ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡੇ ਸਾਰੇ ਮੈਨੇਜਮੈਂਟ ਨੂੰ ਮੈਂ ਬਹੁਤ ਧੰਨਵਾਦੀ ਹਾਂ ਅਤੇ ਜਿਨ੍ਹਾਂ ਨੇ ਮੈਨੂੰ ਇੱਥੇ ਰੇਡੀਓ ਚੈਨਲ 'ਤੇ ਬੁਲਾਇਆ।
ਜਗਰੂਪ ਜੀ, ਮੈਂ ਇਹ ਜਾਣਨਾ ਚਾਹੁੰਦਾ, ਵੈਸੇ ਤਾਂ ਮੈਨੂੰ ਲੱਗਦਾ ਕਿ ਹੁਣ ਤੁਹਾਡੀ ਵਾਪਸੀ ਦਾ ਸਮਾਂ ਹੋ ਗਿਆ, ਕਿਉਂਕਿ ਆਪਣਾ ਸਬਾਬੀ ਨਹੀਂ ਬਣਿਆ, ਕਦੇ ਤੁਸੀਂ ਬਿਜ਼ੀ ਕਦੇ ਸਾਡਾ ਸਮਾਂ ਹੈ। ਅਤੇ ਕਿਵੇਂ ਰਿਹਾ ਜੀ ਆਸਟ੍ਰੇਲੀਆ ਦੌਰਾ ਓਵਰਆਲ? ਵੈਸੇ ਤਾਂ ਜਿਵੇਂ ਮੈਂ ਸ਼ੁਰੂ 'ਚ ਵਿੱਚ ਹੀ ਆਖਿਆ ਕਿ ਤੁਸੀਂ ਤਾਂ ਖੇਡ ਗਤੀਵਿਧੀਆਂ 'ਚ ਹੀ ਬੀਜ ਰਹੇ ਹੋ, ਤੁਹਾਡੀ ਰੂਹ ਦੀ ਖੁਰਾਕ ਆ ਖੇਡਾਂ, ਅਤੇ ਓਵਰਆਲ ਕਿਵੇਂ ਰਿਹਾ ਆਸਟ੍ਰੇਲੀਆ ਦੌਰਾ?
ਬਹੁਤ ਵਧੀਆ ਰਿਹਾ, ਬੜਾ ਮੈਨੂੰ ਬੜਾ ਆਪਦੇ ਆਪ 'ਤੇ ਮਾਣ ਫੀਲ ਹੋਇਆ, ਕਿਉਂਕਿ ਖਾਸ ਕਰਕੇ ਸਾਰਾ ਆਸਟ੍ਰੇਲੀਆ ਦਾ ਜਿਹੜਾ ਖੇਡ ਸਿਸਟਮ ਆ ਦੇਖ ਕੇ ਘੁੰਮ ਕੇ ਦੇਖਿਆ ਵਾ ਅਤੇ ਕਾਫ਼ੀ ਕੁਛ ਸਿੱਖਣ ਨੂੰ ਮੈਂ ਮਿਲਿਆ ਵਾ। ਅਤੇ ਦੂਸਰਾ ਮੈਨੂੰ ਬੜਾ ਵੱਡਾ ਮਾਣ ਇਹ ਆ ਵੀ ਮੈਂ ਅੱਜ ਤੋਂ 25 ਸਾਲ ਪਹਿਲਾਂ ਸਿਡਨੀ ਓਲੰਪਿਕ ਗੇਮ ਜਿੱਥੇ ਕਵਰ ਕਰਨਾ ਆਇਆ ਸੀ, ਉਸ ਤੋਂ ਬਾਅਦ 19 ਦੇ ਵਿੱਚ ਮੈਂ ਗ੍ਰਿਫਤ ਖੇਡ ਮੇਲਾ ਕਵਰ ਕੀਤਾ ਅਤੇ ਐਤਕੀ ਇਸ ਖੇਡਾਂ ਨੂੰ ਕਵਰ ਕਰਨ ਦਾ ਵੀ ਮੈਨੂੰ ਜਿਹੜਾ ਮਾਣ ਹਾਸਲ ਹੋਇਆ ਵਾ। ਅਤੇ ਫਿਰ ਜਿਹੜੇ ਹੋਰ ਮੈਲਬੋਰਨ ਕੱਪ ਸੀ ਕਬੱਡੀ ਅਤੇ ਮਲਡੂਰਾ ਦਾ ਇੱਕ ਸਪੋਰਟਸ ਫੈਸਟੀਵਲ ਸੀਗਾ ਅਤੇ ਇਸ ਤੋਂ ਇਲਾਵਾ ਕਾਫ਼ੀ ਇੱਥੇ ਜਿਹੜੇ ਪਲੇਅਰ ਨੇ ਜਾਂ ਇੱਥੋਂ ਦਾ ਜਾਂ ਇਨਫਰਾਸਟਰਕਚਰ ਆ ਉਹ ਦੇਖ ਕੇ ਅਤੇ ਕਾਫ਼ੀ ਕੁਝ ਜਿਵੇਂ ਸਿੱਖਣ ਨੂੰ ਮਿਲਿਆ ਅਤੇ ਇੱਕ ਨਵਾਂ ਅਨੁਭਵ ਲੈ ਕੇ ਮੈਂ ਚੱਲਿਆ ਇੱਥੋਂ ਆਸਟ੍ਰੇਲੀਆ ਤੋਂ ਅਤੇ ਅਸੀਂ ਉਹਨੂੰ ਜਰਖੜ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਯੂਜ਼ ਕਰਾਂਗੇ
ਜੀ। ਅਤੇ ਜਿਹੜਾ ਸਿੱਖ ਖੇਡਾਂ ਦਾ ਤਜਰਬਾ ਖਾਸ ਤੌਰ 'ਤੇ ਉਹਦੀ ਗੱਲ ਕਰੀਏ ਤਾਂ ਉਹ ਕਿਵੇਂ ਦਾ ਰਿਹਾ ਜੀ ਤੁਹਾਡਾ?
ਸਿੱਖ ਖੇਡਾਂ ਦੇ ਵਿੱਚ ਸਭ ਤੋਂ ਸਾਡੀ ਕਮਿਊਨਿਟੀ ਲਈ ਇੱਕ ਮਾਣ ਵਾਲੀ ਗੱਲ ਇਹ ਆ ਵੀ ਕਿਸੇ ਹੋਰ ਕਮਿਊਨਿਟੀ ਨੇ ਇੱਦਾਂ ਦਾ ਉਪਰਾਲਾ ਨਹੀਂ ਕੀਤਾ ਹੈਗਾ ਅਤੇ ਦੂਸਰਾ ਜਿਹੜੀ ਉੱਥੇ ਪਰਿਵਾਰਾਂ ਦੀ ਆਮਦ ਆ, ਠੀਕ ਆ ਜੀ, ਉਹ ਇੱਕ ਆਪਣੇ ਆਪ 'ਚ ਵਿਲੱਖਣ ਹੈਗੀ ਆ। ਭਾਵੇਂ ਦੂਸਰੀਆਂ ਓਲੰਪਿਕ ਖੇਡਾਂ ਹੋਣ ਜਾਂ ਵਰਲਡ ਕੱਪ ਹੋਣ, ਉੱਥੇ ਪਲੇਅਰ ਖੇਡਦੇ ਨੇ ਜਾਂ ਉਹਨਾਂ ਦੇ ਜਿਹੜੇ ਸਪੋਰਟਸ ਲਵਰ ਨੇ ਉਹ ਦੇਖਣ ਆਉਂਦੇ ਨੇ, ਪਰ ਇੱਥੇ ਇੱਕ ਜਿਹੜਾ ਵਿਲੱਖਣ ਅਨੁਭਵ ਮਿਲਿਆ ਉਹ ਇਹ ਆ ਵੀ ਕਿਤੇ ਬੱਚੇ ਦਾ ਮੈਚ ਹੋ ਰਿਹਾ, ਉਹਦੇ ਮਾਂ ਬਾਪ ਨੂੰ ਵੀ ਫਿਕਰ ਆ, ਉਹਦੇ ਦਾਦਾ ਦਾਦੀ ਨੂੰ ਵੀ ਪਤਾ, ਉਹਦੇ ਨਾਨਾ ਨਾਨੀ ਨੂੰ ਵੀ ਪਤਾ ਵੀ ਸਾਡੇ ਅੱਜ ਬੱਚੇ ਦਾ ਮੈਚ ਅਸੀਂ ਦੇਖਣ ਜਾਣਾ ਵਾ। ਸਭ ਤੋਂ ਜਿਹੜੀ ਵਿਲੱਖਣ ਚੀਜ਼ ਮੈਨੂੰ ਇਹ ਲੱਗੀ ਉਹਦੇ ਵਿੱਚ ਵੀ ਜਦੋਂ ਸਾਡੀ ਸਪੋਰਟਸਮੈਨਾਂ ਦੀ ਏਦਾਂ ਦੀ ਪਰਿਵਾਰਕ ਸਾਂਝ ਹੋ ਗਈ ਤਾਂ ਮੇਰਾ ਖਿਆਲ ਹੈ ਵੀ ਸਪੋਰਟਸ ਕਲਚਰ ਲਈ ਬੜੀ ਵਧੀਆ ਗੱਲ ਹੈ।
ਤੇ ਮਿਲਡੂਰਾ ਦੀਆਂ ਖੇਡਾਂ, ਉਸ ਦੇ ਵਿੱਚ ਕੀ ਤੁਹਾਨੂੰ ਖਾਸ ਖਿੱਚ ਦਾ ਕੇਂਦਰ ਲੱਗਿਆ ਜੀ?
ਉਹ ਦੇਖੋ, ਮੇਰਾ ਖਿਆਲ ਉੱਥੇ 150 ਫੈਮਿਲੀ ਹੈਗੀ ਆ ਮਲਡੂਰਾ ਦੇ ਵਿੱਚ ਤੇ ਉਹਨਾਂ ਦਾ ਇਹ ਉਪਰਾਲਾ ਕਰਨਾ ਗਰਾਊਂਡ ਦੇ ਵਿੱਚ ਆ ਹੀ ਜਾਣਾ ਸਭ ਤੋਂ ਵੱਡੀ ਹੈਗੀ ਆ। ਪਰ ਮੈਂ ਤੁਹਾਨੂੰ ਅੱਜ ਦੱਸਦਾ ਜਿਸ ਹਿਸਾਬ ਨਾਲ ਮਲਡੂਰਾ ਵਾਲਿਆਂ ਦੀ ਡੈਡੀਕੇਸ਼ਨ, ਹਾਰਡ ਵਰਕ, ਓਨੈਸਟੀ ਤੇ ਬੋਬੀ ਗਿੱਲ ਉਹਨਾਂ ਦਾ ਹੈ, ਆਉਣ ਵਾਲੇ ਟਾਈਮ ਦੇ ਵਿੱਚ ਮਲਡੂਰਾ ਵੀ ਆਸਟ੍ਰੇਲੀਆ ਦਾ ਇੱਕ ਪ੍ਰਮੁੱਖ ਪੰਜਾਬੀਆਂ ਦਾ ਖੇਡ ਮੇਲਾ ਹੋਊਗਾ ਜਿੱਥੇ ਵੱਖ ਵੱਖ ਸਟੇਟਾਂ ਤੋਂ ਲੋਕ ਉੱਥੇ ਜਾਇਆ ਕਰਨਗੇ, ਕਿਉਂਕਿ ਨੈਕਸਟ ਈਅਰ ਮੈਂ ਜੇ ਪ੍ਰਮਾਤਮਾ ਨੇ ਸਾਥ ਦਿੱਤੇ ਤਾਂ ਅਸੀਂ ਆਵਾਂਗੇ ਅਤੇ ਅਸੀਂ ਵੀ ਉਹਨਾਂ ਦੀ ਉਹਦੇ ਵਿੱਚ ਟੂਰਨਾਮੈਂਟ ਕਰਾਉਣ 'ਚ ਕੋਈ ਨਾ ਕੋਈ ਸਹਾਇਤਾ ਜ਼ਰੂਰ ਕਰਾਂਗੇ। ਅਤੇ ਅਸੀਂ ਚਾਹੁੰਦੇ ਹਾਂ ਵੀ ਉਹ ਗੇਮਾਂ ਜਿਸ ਤਰ੍ਹਾਂ ਕੋਈ ਨੈਸ਼ਨਲ ਗੇਮਜ਼ ਹੁੰਦੀਆਂ ਨੇ ਜਾਂ ਓਲੰਪਿਕ ਪੈਟਰਨ ਗੇਮਜ਼ ਹੁੰਦੀਆਂ ਨੇ, ਉਹਨਾਂ ਦੇ ਪੈਟਰਨ ਦੇ ਉੱਤੇ ਕਿਰਾਏ ਮਨੇ ਕਰਵਾਈਆਂ ਜਾਣ, ਨਾ ਕਿ ਇੱਕ ਕਬੱਡੀ ਕੱਪ ਦਾ ਰਾਮ ਰੌਲਾ ਜਿਹਾ ਪਾਇਆ ਜਾਵੇ। ਅਸੀਂ ਚਾਹੁੰਦੇ ਹਾਂ ਵੀ ਉੱਥੇ ਵੱਖ ਵੱਖ ਟੀਮਾਂ ਦਾ ਮਾਰਚ ਪਾਸਟ ਹੋਵੇ, ਓਲੰਪਿਕ ਟੌਰ 'ਚ ਜਾਵੇ, ਇੱਕ ਡਿਸਿਪਲਿਨ ਬੱਚਿਆਂ ਨੂੰ ਨਵਾਂ ਸਿੱਖਣ ਨੂੰ ਮਿਲੇ, ਕਿਉਂਕਿ ਆਮ ਤੌਰ ਤੇ ਕਾਮਨਵੈਲਥ ਗੇਮ ਜਾਂ ਇੱਕ ਓਲੰਪਿਕ ਗੇਮ ਇੱਕ ਏਦਾਂ ਦਾ ਟੂਰਨਾਮੈਂਟ ਨੇ ਜਿਹੜਾ ਇੱਕ ਵਰਲਡ ਦੇ ਵਿੱਚ ਨਵਾਂ ਸੁਨੇਹਾ ਦਿੰਦੇ ਆ। ਤੇ ਮਲਡੂਰਾ ਟਰਾਈ ਕਰਾਂਗੇ ਰਲ ਮਿਲ ਕੇ ਸਾਰੇ ਤੁਹਾਡੇ ਸਹਿਯੋਗ ਦੇ ਨਾਲ ਵੀ ਇਸ ਤਰ੍ਹਾਂ ਦੀਆਂ ਗੇਮਾਂ ਕਰਾਈਏ ਕਿ ਬੱਚੇ ਇੱਕ ਨਵੀਂ ਚੀਜ਼ ਬੱਚਿਆਂ ਨੂੰ ਦੇਖਣ ਨੂੰ ਮਿਲੇ, ਸਿੱਖਣ ਨੂੰ ਮਿਲੇ, ਤੇ ਅੱਗੇ ਉਹਦੀ ਗਾਂ ਰੀਤ ਪ੍ਰਚਲਿਤ ਹੋਵੇ।
ਜੀ, ਤੇ ਤੁਸੀਂ ਦੱਸ ਰਹੇ ਸੀ ਕਿ 19 ਤੋਂ ਬਾਅਦ ਹੁਣ 25 ਚ ਆਏ ਹੋ, ਮਤਲਬ ਲਗਭਗ 6 ਸਾਲਾਂ ਬਾਅਦ ਤੁਹਾਡਾ ਗੇੜਾ ਲੱਗਾ ਜੀ, ਤੇ 6 ਸਾਲਾਂ ਦੇ ਵਿੱਚ ਕਿੰਨਾ ਕੁ ਤੁਹਾਨੂੰ ਫਰਕ ਮਹਿਸੂਸ ਹੋਇਆ ਭਾਈਚਾਰੇ ਦੇ ਵਿੱਚ ਖੇਡਾਂ ਨੂੰ ਲੈ ਕੇ ਜਾਂ ਓਵਰਆਲ?
ਮੈਂ ਜਦੋਂ ਸਿਡਨੀ ਓਲੰਪਿਕ ਕਵਰ ਕਰਨਾ ਸੀ ਨਾ, ਇੱਥੇ ਜਿਹੜਾ ਬੰਦਾ ਪੰਜਾਬੀ ਮਿਲਦਾ ਸੀ ਉਹ ਸਤਿ ਸ੍ਰੀ ਅਕਾਲ ਬੁਲਾਉਂਦਾ ਸੀ ਇੱਕ ਦੂਜੇ ਨੂੰ। ਹੁਣ ਸਾਡਾ ਭਾਈਚਾਰਾ ਇੰਨਾ ਵੱਡੀ ਗਿਣਤੀ ਹੋ ਗਿਆ, ਹੁਣ ਦੇ ਉੱਤੇ ਲੱਗਦਾ ਵੀ ਜਿਵੇਂ ਨਾਤਾ ਧੋਤਾ ਪੰਜਾਬ ਬਣ ਗਿਆ ਹੁੰਦਾ, ਸਿੱਧੀ ਗੱਲ ਆ। ਤੇ ਬਹੁਤ ਪੰਜਾਬੀ ਭਾਈਚਾਰਾ ਆ ਗਿਆ ਆਪਣਾ, ਤੇ ਬੜਾ ਚਲੋ ਸਾਰੇ ਮੁਲਕਾਂ ਚ ਮੈਂ ਘੁੰਮਿਆ, ਅਮਰੀਕਾ, ਕੈਨੇਡਾ, ਇੱਥੇ ਜਿਹੜੇ ਲੋਕਾਂ ਦਾ ਆਪਸੀ ਇਤਫਾਕ ਆ ਉਹ ਕਾਬਲੇ ਤਾਰੀਫ ਆ, ਕਿਉਂਕਿ ਇੱਥੇ ਵੀ ਇੱਕ ਅਸੀਂ ਨਵਾਂ ਪੰਜਾਬ ਵਸਾ ਲਿਆ ਹੈਗਾ ਵਾ, ਇਕੱਲੀਆਂ ਖੇਡਾਂ ਨੀ, ਸਾਰੇ ਫੀਲਡਾਂ ਦੇ ਵਿੱਚ ਸਾਡੀ ਇੱਕ ਬੜੀ ਵੱਡੀ ਤਰੱਕੀ ਕੀਤੀ ਹੈਗੀ ਆ। ਤੇ ਬਸ ਉਹ ਕਾਬਲੇ ਤਾਰੀਫ ਆ, ਪੰਜਾਬੀ ਲਈ ਇੱਕ ਮਾਣ ਵਾਲੀ ਗੱਲ ਆ, ਪੰਜਾਬੀ ਆਰਥਿਕ ਤੌਰ ਤੇ ਮਜ਼ਬੂਤ ਹੋ ਰਹੇ ਨੇ ਔਰ ਪੰਜਾਬ ਨੂੰ ਉਸ ਚੀਜ਼ ਦਾ ਬਹੁਤ ਵੱਡਾ ਸਹਾਰਾ ਮਿਲਦਾ ਵਾ, ਕਿਉਂਕਿ ਹਰ ਪੰਜਾਬੀ ਫਿਰ ਆਪੋ ਆਪਦੇ ਪਿੰਡ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਐਕਟੀਵਿਟੀ ਕਰਦਾ ਤੇ ਉਹਦੇ ਵਿੱਚ ਮਦਦ ਕਰਦਾ, ਭਾਵੇਂ ਸਪੋਰਟਸ ਐਕਟੀਵਿਟੀ ਹੋਵੇ, ਭਾਵੇਂ ਉਹ ਧਾਰਮਿਕ ਹੋਵੇ, ਭਾਵੇਂ ਕੋਈ ਸਮਾਜਿਕ ਹੋਵੇ, ਤੇ ਇਸ ਤੋਂ ਮੇਰੇ ਖਿਆਲ ਵੱਡੀ ਸਾਡੀ ਪੰਜਾਬੀਆਂ ਦੀ ਕੰਟਰੀਬਿਊਸ਼ਨ ਹੋ ਨਹੀਂ ਸਕਦੀ ਹੈਗੀ।
ਜੀ ਅੱਛਾ, ਮੈਂ ਇਹਦੇ ਨਾਲ ਹੀ ਜੁੜਦੀ ਗੱਲ ਹੈ, ਤੁਹਾਡਾ ਲੇਖ ਇੱਕ ਪੜ੍ਹ ਰਿਹਾ ਸਾ ਕਿ ਹੁਣ ਪੰਜਾਬੀ ਨੌਜਵਾਨਾਂ ਨੂੰ ਆਪਣਾ ਪਿੰਡ ਝੱਗਾ ਲੱਗਣੋਂ ਹਟ ਗਿਆ, ਇਹਦੇ ਮਗਰਲੀ ਕਹਾਣੀ ਜਿਹੜੀ ਸਾਡੇ ਸੁਣਨ ਵਾਲਿਆਂ ਨਾਲ ਜ਼ਰੂਰ ਥੋੜ੍ਹੀ ਜਿਹੀ ਸਾਂਝੀ ਕਰੋ, ਕਿਵੇਂ?
ਹਾਂ ਬਿਲਕੁਲ, ਤੁਸੀਂ ਬਹੁਤ ਵਧੀਆ ਸਵਾਲ ਕੀਤਾ ਵਾ। ਪਤਾ ਨੀ ਕਿਉਂ ਸਾਡੇ ਨੌਜਵਾਨ ਉੱਥੇ ਪੰਜਾਬ ਚ ਰਹਿ ਕੇ ਰਾਜੀ ਨੀ, ਸਾਡਾ ਜਿਹੜਾ ਪੋਲੀਟੀਕਲ ਸਿਸਟਮ ਆ ਉਹ ਇੰਨਾ ਗੰਧਲਾ ਹੋ ਗਿਆ, ਤੇ ਸਾਡਾ ਸਪੋਰਟਸ ਕਲਚਰ ਉੱਥੇ ਦਿਨੋ ਦਿਨ ਖਤਮ ਹੋ ਰਿਹਾ, ਸਰਕਾਰਾਂ ਦਾ ਕੋਈ ਧਿਆਨ ਨੀ ਹੈਗਾ, ਤੇ ਅਨਇੰਪਲਾਇਮੈਂਟ ਬਹੁਤ ਜ਼ਿਆਦਾ ਵੱਧ ਗਈ ਆ, ਤੇ ਵਾਤਾਵਰਨ ਬਹੁਤ ਗੰਦਾ ਹੋ ਗਿਆ, ਤੇ ਗਰਮੀ ਬਹੁਤ ਵੱਧ ਗਈ ਆ। ਇਸ ਕਰਕੇ ਮੈਂ ਉੱਥੇ ਤੋਂ ਦੇਖਿਆ ਨਾ, ਮੁੰਡਿਆਂ ਨਾਲ ਗੱਲ ਕੀਤੀ ਆ, ਉਹ ਇਹ ਆ ਵੀ ਜੇ ਕਿਸੇ ਦਾ ਆਸਟ੍ਰੇਲੀਆ, ਅਮਰੀਕਾ, ਕੈਨੇਡਾ ਦਾ ਵੀਜ਼ਾ ਨਹੀਂ ਲੱਗਦਾ, ਲਗਾ ਚਾਹੇ ਬੰਗਲਾਦੇਸ਼ ਦਾ ਲੱਗ ਜਾਵੇ, ਪਰ ਇੱਥੇ ਨਹੀਂ ਰਹਿਣਾ ਹੈਗਾ। ਇਹ ਬਹੁਤ ਮਾੜੀ ਹੈਗੀ ਰਵਾਇਤ, ਇਹਦੇ ਵਿੱਚ ਵੱਡਾ ਰੋਲ ਸਰਕਾਰਾਂ ਨੂੰ ਨਿਭਾਉਣਾ ਪੈਣਾ ਤੇ ਸਾਡੇ ਮਾਂ ਬਾਪ ਨੂੰ ਨਿਭਾਉਣਾ ਪੈਣਾ, ਕਿਉਂਕਿ ਪਤਾ ਨੀ ਅਸੀਂ ਪੰਜਾਬ ਪ੍ਰਤੀ ਸਮਰਪਿਤ ਨਹੀਂ ਹੈਗੇ। ਜਿਵੇਂ ਇੱਥੇ ਤੁਹਾਡੇ ਇੱਕ ਸਮਰਪਿਤ ਭਾਵਨਾ, ਕੌਮ ਪ੍ਰਤੀ ਸਮਰਪਿਤ ਭਾਵਨਾ, ਤਾਂ ਹੀ ਸਿੱਖ ਖੇਡਾਂ ਆਉਣ ਲੱਗੀਆਂ ਨੇ, ਸਿੱਖ ਖੇਡਾਂ ਤੋਂ ਇਲਾਵਾ ਹੋਰ ਟੂਰਨਾਮੈਂਟ ਹੋਣ ਲੱਗ ਪਏ ਨੇ। ਉੱਥੇ ਸਾਡੇ ਜਿਹੜੀ ਅੰਦਰਲੀ ਸਾਡੇ ਸਮਰਪਿਤ ਭਾਵਨਾ ਵੀ ਪੰਜਾਬ ਨੂੰ ਬਚਾਉਣਾ, ਪੰਜਾਬ ਨੂੰ ਅੱਗੇ ਲੈ ਕੇ ਜਾਣਾ, ਤੇ ਕੀ ਉਹਨੂੰ ਕਹਿੰਦੇ ਨੈਸ਼ਨਲ ਕਰੈਕਟਰ ਸਾਡਾ, ਉਹ ਦਿਨੋ ਦਿਨ ਡਾਊਨ ਹੋ ਰਿਹਾ ਵਾ। ਸਾਨੂੰ ਸਾਡੇ ਫਲੈਗ ਨਾਲ ਪਿਆਰ ਨਹੀਂ ਹੈਗਾ, ਤੇ ਸਾਨੂੰ ਸਾਡੀ ਸਟੇਟ ਨਾਲ ਪਿਆਰ ਨਹੀਂ, ਸਾਨੂੰ ਸਾਡੇ ਕੰਟਰੀ ਨਾਲ ਪਿਆਰ ਨਹੀਂ ਹੈਗਾ, ਤੇ ਇਹ ਸਾਡੇ ਜਿਹੜੀ ਇਹਦਾ ਮੈਂ ਕਾਰਨ ਇੱਕੋ ਹੀ ਸਮਝਦਾ ਵੀ ਸਾਡਾ ਜਿਹੜਾ ਕਰਪਟ ਪੋਲੀਟੀਕਲ ਸਿਸਟਮ ਆ, ਉਹ ਜਿਹੜੀ ਪਾਰਟੀ ਮਰਜ਼ੀ ਆ ਜਾਵੇ, ਜਿਹੜੀ ਵੀ ਆਉਂਦੀ ਆ, ਲੁੱਟਣ ਆਉਂਦੀ ਆ ਪੰਜਾਬ ਨੂੰ, ਕੁੱਟਣ ਆਉਂਦੀ ਆ, ਠੀਕ ਆ, ਮਨਿਓਰਟੀ ਤੇ ਹਮਲੇ ਹੁੰਦੇ ਨੇ, ਤੇ ਮਨਿਓਰਟੀ ਨੂੰ ਨਾਲ ਕੋਈ ਚੰਗਾ ਇਨਸਾਫ਼ ਨਹੀਂ ਹੁੰਦਾ ਹੈਗਾ, ਬਸ ਇਹਦੀ ਗੱਲ। ਇਸ ਕਰਕੇ ਵੀ ਉੱਥੇ ਕੋਈ ਨੌਜਵਾਨ ਰਹਿ ਕੇ ਰਾਜੀ ਨਹੀਂ ਹੈਗਾ, ਤੇ ਇੱਕ ਸਾਡਾ ਜਿਹੜਾ ਕਲਚਰ ਬਣ ਜਾਂਦਾ ਜੀ, ਫਿਰ ਜਦੋਂ ਜਿੱਧਰ ਨੂੰ ਜਾਂਦੇ ਹਾਂ ਨਾ ਪੰਜਾਬੀ, ਉੱਧਰ ਨੂੰ ਫਿਰ ਬੀੜਾ ਘੱਤ ਦਿੰਦੇ ਹਾਂ। ਤੇ ਜਿਵੇਂ ਅੱਜ ਤੋਂ 25-30 ਸਾਲ ਪਹਿਲਾਂ ਸਪੋਰਟਸ ਕਲਚਰ ਸੀ, ਹਰ ਇੱਕ ਸਕੂਲ ਚ ਅਸੀਂ ਜੋ ਪੜ੍ਹਦੇ ਸੀ, ਮਨ ਚ ਹੁੰਦਾ ਸੀ ਵੀ ਟੌਪ ਦੇ ਪਲੇਅਰ ਬਣਨਾ, ਇੱਕ ਵਾਰ ਜੇਬ ਦੇ ਉੱਤੇ ਇੰਡੀਆ ਲਿਖਾਉਣਾ, ਓਲੰਪੀਅਨ ਬਣਨਾ, ਤੇ ਆ ਜਿੱਤਣੀ ਆ, ਤੇ ਆਹ ਮੈਂ ਨੌਕਰੀ ਬਿਜਲੀ ਬੋਰਡ ਚ ਕਰੂੰਗਾ, ਮੈਂ ਪੰਜਾਬ ਪੁਲਿਸ ਕਰੂੰਗਾ, ਮੈਂ ਡਾਕਟਰ ਬਣੂੰਗਾ, ਮੈਂ ਪ੍ਰੋਫੈਸਰ ਬਣੂੰਗਾ, ਇਹ ਭਾਵਨਾ ਉੱਥੇ ਖਤਮ ਹੋ ਗਈ। ਹੁਣ ਸਾਡਾ ਤਾਂ ਇੱਕੋ ਹੀ ਆ, ਹਰ ਮਾਂ ਬਾਪ ਦਾ ਵੀ ਇੱਕੋ ਟਾਰਗੇਟ ਆ, ਬੱਚੇ ਦਾ ਵੀ ਇੱਕੋ ਟਾਰਗੇਟ ਆ। ਮਾਂ ਬਾਪ ਜੇ ਬੱਚਾ 9ਵੀਂ 10ਵੀਂ ਚ ਪੜ੍ਹਦਾ ਹੁੰਦਾ, ਜਦੋਂ ਮਾਂ ਬਾਪ ਪਲਾਨ ਕਰਨ ਲੱਗ ਜਾਂਦੇ ਆ ਵੀ ਇਹਨੂੰ ਆਈਲੈਟਸ ਕਰਾ ਕੇ ਬਾਹਰ ਭੇਜਣਾ, ਸਪੋਰਟਸ ਵੱਲ ਕੋਈ ਨੀ ਬੱਚੇ ਨੂੰ ਪਾਉਂਦਾ ਹੈਗਾ, ਕਿਸੇ ਹੋਰ ਫੀਲਡ ਚ ਕੋਈ ਨੀ ਪਾਉਂਦਾ ਹੈਗਾ, ਤੇ ਬੱਚੇ ਦਾ ਟਾਰਗੇਟ ਪਹਿਲੇ ਮੇ ਤੇ ਆਉਂਦਾ, ਤੇ ਸਾਡੇ ਤੋਂ ਚਲੇ ਜਾਓ ਜਿਹੜੇ ਮਰਜ਼ੀ ਸ਼ਹਿਰ ਚ ਚਲੇ ਜਾਓ, ਜਿਹੜੇ ਮਰਜ਼ੀ ਕਸਬੇ ਚਲੇ ਜਾਓ, ਆਈਲੈਟ ਸੈਂਟਰ, ਆਈਲੈਟ ਸੈਂਟਰ ਪਹਿਲਾਂ ਹੀ ਆ। ਸਾਡੀਆਂ ਗਰਾਊਂਡਾਂ ਬਰਾਨ ਹੋ ਗਈਆਂ ਨੇ, ਗਰਾਊਂਡਾਂ ਚ ਡੰਗਰ ਚੜਦੇ ਫਿਰਦੇ ਨੇ, ਤੇ ਸਾਡੇ ਸਕੂਲਾਂ ਚ ਸਪੋਰਟਸ ਖਤਮ ਹੋ ਗਈ ਆ, ਗਰਾਸ ਰੂਟ ਤੇ ਸਪੋਰਟਸ ਖਤਮ ਹੋ ਗਈ, ਕਾਲਜ ਪੱਧਰ ਦੀ ਸਪੋਰਟਸ ਤਾਂ ਜਮੇ ਜ਼ੀਰੋ ਹੋ ਗਈ ਆ, ਤੇ ਫਿਰ ਕਿੱਦਾਂ ਬਚੂ ਪੰਜਾਬ? ਫਿਰ ਨੌਜਵਾਨ ਕਿੱਦਾਂ ਰਹੂ ਜਦੋਂ ਉਹਨੂੰ ਨਾ ਨੌਕਰੀ ਦਿੰਦੀ ਆ, ਤੇ ਨਾ ਉਹਨੂੰ ਸਪੋਰਟਸ ਦੀ ਵੀ, ਨਾ ਸਪੋਰਟਸ ਕਲਚਰ ਦਿਸਦਾ ਵਾ? ਤੇ ਇਹ ਜਿਹੜੀ ਰਵਾਇਤ ਤਾਂ ਮਾੜੀ ਆ, ਪਰ ਸਰਕਾਰਾਂ ਨੂੰ ਸੀਰੀਅਸ ਹੋਣਾ ਪਊਗਾ, ਸਰਕਾਰਾਂ ਨੂੰ ਧਿਆਨ ਦੇਣਾ ਪਊਗਾ, ਫਿਰ ਹੀ ਪੰਜਾਬ ਚ।
ਜੀ ਅੱਛਾ, ਹੁਣ ਮੈਂ ਹਾਕੀ ਵੱਲ ਨੂੰ ਆਉਣਾ ਹੈ, ਤੁਸੀਂ ਖੁਦ ਹਾਕੀ ਖੇਡਦੇ ਰਹੇ ਹੋ, ਹਾਕੀ ਨੂੰ ਪ੍ਰਮੋਟ ਕਰ ਰਹੇ ਹੋ, ਤੇ ਹਾਕੀ ਦਾ ਭਵਿੱਖ ਕੀ ਨਜ਼ਰ ਆਇਆ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ? ਕਿਉਂਕਿ ਜਦੋਂ ਖੇਡ ਮੇਲਿਆਂ ਦਾ ਜਿਹੜਾ ਤੁਸੀਂ ਜ਼ਿਕਰ ਕਰਦੇ ਹੋ, ਤੁਸੀਂ ਆਪ ਵੀ ਇੱਕ ਸ਼ਬਦ ਯੂਜ਼ ਕੀਤਾ ਕਿ ਕਬੱਡੀ ਦਾ ਰਾਮ ਰੌਲਾ ਰਹਿੰਦਾ ਹਮੇਸ਼ਾ ਨਾ, ਤੇ ਹਾਕੀ ਕਿੱਥੇ ਖੜੀ ਨਜ਼ਰ ਆਈ ਵਾਲੀ ਤੁਹਾਨੂੰ?
ਅਸਲ ਵਿੱਚ ਮੈਂ ਥੋੜਾ ਜਿਹਾ ਨਿਚੋੜ ਦੱਸਾਂ ਨਾ, ਆਸਟ੍ਰੇਲੀਆ ਦੇ ਵਿੱਚ ਤਾਂ ਹਰ ਸਪੋਰਟਸ ਹੀ ਬਹੁਤ ਉੱਪਰ ਆ, ਤੇ ਹਾਕੀ ਤਾਂ ਇੰਨਾ ਹੀ ਨੰਬਰ 1 ਹੈਗੀ ਆ। ਇਹਦਾ ਮੈਂ ਕਾਰਨ ਸਮਝਦਾ
ਜੀ, ਪੰਜਾਬੀ ਖਿਡਾਰੀਆਂ ਨੂੰ ਲੈ ਕੇ ਗੱਲ ਕਰਦਾ ਜੀ, ਪੰਜਾਬੀ ਭਾਈਚਾਰੇ ਦੇ ਵਿੱਚ ਹਾਕੀ ਪ੍ਰਤੀ ਕੀ ਹੈ।
ਆਸਟ੍ਰੇਲੀਆ ਹਰ ਸਵਰਗ ਦੇ ਵਿੱਚ ਆਪਣੀਆਂ ਜਿਹੜੀਆਂ ਸਪੋਰਟਸ ਫੈਸਿਲਿਟੀਜ਼ ਹੈਗੀਆਂ ਨੇ। ਪੰਜਾਬੀ ਹੁਣ ਜਿਹੜੇ ਦੇਖੋ, ਮੈਂ ਮੈਲਬੋਰਨ ਦੇ ਵਿੱਚ ਲਾ ਲਓ, ਮੈਲਬੋਰਨ ਦੀ ਹਾਕੀ ਬਹੁਤ ਚੰਗੀ ਹੈਗੀ ਆ, ਤੇ ਜਿਹੜੇ ਮੁੰਡੇ 2-3 ਹੈਗੇ ਨੇ, ਸਾਰੇ ਮੁੰਡੇ ਉੱਥੋਂ ਚੰਗੇ ਚੰਗੇ ਡਿਪਾਰਟਮੈਂਟ ਛੱਡ ਕੇ ਆਏ ਨੇ, ਔਰ ਇੰਡੀਆ ਟੀਮ ਦੇ ਕੈਂਪਾਂ ਦੇ ਵਿੱਚ ਸੀਗੇ। ਉਹ ਕਿਉਂ ਆਏ ਨੇ? ਉੱਥੇ ਦਾ ਸਿਸਟਮ ਨੂੰ ਦੇਖ ਕੇ ਆਏ ਨੇ, ਵੀ ਉੱਥੇ ਦਾ ਜਿਹੜਾ ਕਰਪਟ ਸਿਸਟਮ ਆ। ਤੇ ਇੱਥੇ ਮੇਰਾ ਖਿਆਲ ਆ, ਜੋ ਮੈਂ ਜਿੰਨਾ ਕੁ ਵਾਚ ਕੀਤਾ ਸਾਰੀਆਂ ਗੇਮਾਂ ਦੇ ਵਿੱਚ, ਜੋ ਇੱਥੇ ਕੰਮ ਹੋ ਰਿਹਾ ਕ੍ਰਿਕਟ ਦੇ ਵਿੱਚ, ਸੀਰੀਅਸ ਕੰਮ ਹੋ ਰਿਹਾ ਪੰਜਾਬੀਆਂ ਦਾ, ਹਾਕੀ ਦੇ ਵਿੱਚ ਹੋ ਰਿਹਾ ਤੇ ਵਾਲੀਬਾਲ ਚ ਹੋ ਰਿਹਾ, ਮੈਂ ਮੇਰਾ ਗੈਸ ਆ, ਪ੍ਰਮਾਤਮਾ ਕਰੇ ਹੋ ਜੇ, ਵੀ 2032 ਦੀ ਓਲੰਪਿਕ ਵਿੱਚ ਸਾਡੇ 4-5 ਸਿੱਖ ਬੱਚੇ ਵੱਖ ਵੱਖ ਟੀਮਾਂ ਚ ਆਉਣਗੇ, ਹਾਕੀ ਦੇ ਵਿੱਚ ਵੀ ਹੋਣਗੇ। ਮੈਂ ਐਡੀਲੇਡ ਦੇਖ ਕੇ, ਇੱਕ ਮੁੰਡਾ ਹਸਨ ਬੜਾ ਵਧੀਆ ਖੇਡ ਰਿਹਾ ਮੈਲਬੋਰਨ
ਦੇ ਵਿੱਚ। ਇਹ ਤੁਸੀਂ ਗੱਲ ਕਰ ਰਹੇ ਆਸਟ੍ਰੇਲੀਅਨ ਟੀਮ ਦੀ ਵਿੱਚ, ਹੈ ਨਾ, ਆਸਟ੍ਰੇਲੀਅਨ ਟੀਮ ਵੱਲੋਂ?
ਹਾਂ, ਆਸਟ੍ਰੇਲੀਆ ਦੀ ਨੈਸ਼ਨਲ ਟੀਮ ਦੇ ਵਿੱਚ ਸਾਡੇ ਸਿੱਖਾਂ ਦੀ ਐਂਟਰੀ, ਸਾਡੇ ਪੰਜਾਬੀ ਦੀ ਐਂਟਰੀ ਜਲਦੀ ਹੋਣ ਵਾਲੀ ਆ ਹਾਕੀ ਦੇ ਵਿੱਚ, ਕਿਉਂਕਿ ਬੜਾ ਜਿਵੇਂ ਮੈਲਬੋਰਨ ਦੇ ਵਿੱਚ ਕੋਈ ਟੈਕਸੀ ਚਲਾ ਰਿਹਾ, ਕੋਈ ਆਪਦਾ ਰੈਸਟੋਰੈਂਟ ਚਲਾ ਰਿਹਾ, ਪਰ ਹਾਕੀ ਪ੍ਰਤੀ ਆਪਦੇ ਬੱਚਿਆਂ ਨੂੰ ਗਰਾਊਂਡ 'ਚ ਲੈ ਕੇ ਜਾ ਰਿਹਾ। ਮੈਂ ਉਸ ਦਿਨ ਮੈਂ ਸੌਰਭ ਦਾ ਨਾਂ ਭੁੱਲ ਗਿਆ, ਤੇ ਉਹਦੇ ਵਿੱਚ ਗੋਰੇ ਬੱਚੇ ਖੇਡ ਰਹੇ ਸੀ, ਮੈਨੂੰ ਬੜਾ ਮਨ ਖੁਸ਼ੀ ਹੋਈ ਵੀ 7-8 ਬੱਚੇ ਆਪਣੇ ਜਿਹੜੇ ਸਿੱਖਾਂ ਦੇ ਜੁੜੇ ਰੱਖ ਕੇ ਉਹ ਵੀ ਖੇਡ ਰਹੇ ਸੀਗੇ, ਤੇ ਆਉਣ ਵਾਲਾ ਭਵਿੱਖ ਹਾਕੀ ਦਾ ਇੱਥੇ ਪੰਜਾਬੀਆਂ ਦਾ ਖਾਸ ਕਰਕੇ ਬਹੁਤ ਵਧੀਆ ਹੋਵੇ
ਜੀ। ਅੱਛਾ, ਇੱਕ ਹੋਰ ਸਵਾਲ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ ਕਿ ਤੁਸੀਂ ਜਿਵੇਂ ਪੂਰੀ ਦੁਨੀਆ ਘੁੰਮੀ ਹੈ, ਖੇਡ ਸਮਾਗਮ ਜਿਹੜੇ ਆ ਕਵਰ ਕਰਦੇ ਹੋ, ਖੇਡਾਂ ਖਿਡਾਰੀਆਂ ਨਾਲ ਮਿਲਦੇ ਹੋ, ਹਾਕੀ ਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਹਾਕੀ ਪ੍ਰਤੀ ਅਵੇਅਰਨੈਸ ਹੋਣੀ ਚਾਹੀਦੀ ਹੈ, ਉਸ ਤਰੀਕੇ ਨਾਲ ਅਜੋਕੇ ਸਮੇਂ ਦੇ ਵਿੱਚ ਲੋਕੀ ਅਵੇਅਰ ਹੋ ਰਹੇ ਨੇ ਹਾਕੀ ਨੂੰ ਲੈ ਕੇ ਜੀ?
ਹਾਂਜੀ, ਬੜਾ ਵਧੀਆ। ਦੇਖੋ, ਹਾਕੀ ਚ ਇੰਡੀਆ ਚ 10 ਸਾਲ ਕੰਮ ਹੋਇਆ, ਹਾਕੀ ਲਈ ਬੜਾ ਵਧੀਆ ਕੰਮ ਹੋਇਆ, ਇਸੇ ਕਰਕੇ ਅੱਜ ਇੰਡੀਆ ਹਾਕੀ 4th ਦੇ ਵਿੱਚ ਵਰਲਡ ਦੀਆਂ ਟੀਮਾਂ 'ਚ, ਇਹਦੀ 4th ਰੈਂਕਿੰਗ ਹੈਗੀ ਆ, ਉਹ ਬੜੀ ਮਾਣ ਵਾਲੀ। 50 ਸਾਲ ਬਾਅਦ ਆਸਟ੍ਰੇਲੀਆ ਨੂੰ ਜਿਹੜੀ ਹੋਈ ਹੈ ਲਾਸਟ ਓਲੰਪਿਕ ਫਰਾਂਸ ਦੇ ਵਿੱਚ, ਪੈਰਿਸ ਵਿੱਚ, ਉਹਦੇ ਵਿੱਚ ਅਸੀਂ ਆਸਟ੍ਰੇਲੀਆ ਨੂੰ ਪੂਰੇ 50 ਸਾਲ ਬਾਅਦ ਜਿੱਤਿਆ, ਇਹਦਾ ਮਤਲਬ ਇੰਡੀਆ ਹਾਕੀ ਉੱਪਰ ਉੱਠ ਰਹੀ ਹੈ। ਫਿਰ ਸਾਡਾ ਲਗਾਤਾਰ ਬਰੌਂਜ ਮੈਡਲ ਆਇਆ, ਉਹ ਜਿਹੜੀ ਵਰਲਡ ਹਾਕੀ ਆ ਉਹ ਵੀ 150 ਦੇ ਕਰੀਬ ਮੁਲਕ ਉਹਦੇ ਮੈਂਬਰ ਬਣ ਗਏ ਨੇ, 150 ਦੇ ਕਰੀਬ ਮੁਲਕ ਮਤਲਬ ਹਾਕੀ ਖੇਡਦੇ ਨੇ, ਔਰ ਮੈਨੂੰ ਲੱਗਦਾ ਫੁੱਟਬਾਲ ਤੋਂ ਬਾਅਦ ਦੂਸਰੀ ਪਾਪੂਲਰ ਗੇਮ ਬਣ ਜਾਣੀ ਆ, ਵੀ ਇੰਨੀ ਵੱਡੀ ਪੱਧਰ ਤੇ ਖੇਡੀ ਜਾ ਰਹੀ ਹੈ। ਹੁਣ FIH ਨੇ ਇੱਕ ਨਵਾਂ ਤਜਰਬਾ ਕੀਤਾ, ਸੈਂਟਰਫਾਂ ਆ ਰਹੀਆਂ ਨੇ, ਸੈਂਟਰਫਾਂ ਦਾ ਮਤਲਬ ਉੱਥੇ ਤੁਸੀਂ ਫੁੱਟਬਾਲ ਵੀ ਖੇਡ ਸਕਦੇ ਹੋ, ਉਹਦੇ ਤੁਸੀਂ ਹਾਕੀ ਵੀ ਖੇਡ ਸਕਦੇ ਹੋ, ਉਹ ਸਸਤੀਆਂ ਨੇ ਬਹੁਤ, ਕਿਉਂਕਿ ਜਿਹੜੀਆਂ ਇਹ ਪਹਿਲੀਆਂ ਟਰਫਾਂ ਨੇ ਇਹਨਾਂ ਤੇ ਪਾਣੀ ਬਹੁਤ ਬਰਬਾਦ ਹੁੰਦਾ, ਬਹੁਤ ਕੰਟਰੀਆਂ ਕੋਲ ਪਾਣੀ ਹੈ ਨੀ ਗਾ, ਜਿਵੇਂ ਖਾਸ ਕਰਕੇ ਅਫਰੀਕਨ ਕੰਟਰੀ ਨੇ, ਇੰਡੀਆ ਚ ਵੀ ਪਾਣੀ ਦੀ ਕਿੱਲਤ ਆ ਰਹੀ ਆ, ਤੇ ਇਸ ਕਰਕੇ ਸੈਂਡ ਟਰਫਾਂ ਦੇ ਆਉਣ ਨਾਲ ਹਾਕੀ ਹੋਰ ਜ਼ਿਆਦਾ ਪ੍ਰਚਲਿਤ ਹੋਜੂ, ਹੋਰ ਪ੍ਰਫੁੱਲਤ ਹੋਜੂ, ਮਕਬੂਲ ਹੋਜੂ, ਕਿਉਂਕਿ ਇਹਦੇ ਵਿੱਚ ਜਿਹੜੇ ਸਾਡੇ ਗਰੀਬ ਕੰਟਰੀ ਨੇ, ਅਫਰੀਕਨ ਕੰਟਰੀ ਨੇ, ਜਾਂ ਸਾਡੇ ਏਸ਼ੀਆ ਮਹਾਂਦੀਪ ਦੇ ਕੰਟਰੀ ਨੇ, ਉਹ ਵੀ ਜ਼ਿਆਦਾ ਖੇਡਣ ਲੱਗ ਜਾਣਗੇ। ਹੁਣ ਜਿੱਦਾਂ ਇੰਡੀਆ ਦੇ ਵਿੱਚ ਬਹੁਤ ਵੱਡਾ ਇਨਫਰਾਸਟ੍ਰਕਚਰ ਇਹਦੇ ਵਿੱਚ ਭੁਵਨੇਸ਼ਵਰ ਹੋਇਆ ਵਾ, ਤੇ ਇਸੇ ਤਰ੍ਹਾਂ ਹੀ ਬਿਹਾਰ ਦੇ ਵਿੱਚ ਬੜਾ ਵਧੀਆ ਹੋ ਰਿਹਾ, ਇਸੇ ਤਰ੍ਹਾਂ ਹੀ ਓਮਾਨ ਦੇ ਵਿੱਚ ਹਾਕੀ ਦਾ ਬਹੁਤ ਵੱਡਾ ਸਿਸਟਮ ਹੋ ਰਿਹਾ। ਹਾਂ, ਇਹਦੇ ਸਾਰੇ ਐਪੀਸੋਡ ਦੇ ਵਿੱਚ ਇੱਕ ਜੁੜਿਆ, ਪਾਕਿਸਤਾਨ ਦੀ ਹਾਕੀ ਬਹੁਤ ਡਾਊਨ ਚਲੇ ਗਈ ਹੈ, ਪਾਕਿਸਤਾਨ ਦਾ ਸਾਰਾ ਸਿਸਟਮ ਹੀ ਡਾਊਨ ਚਲੇ ਗਿਆ, ਕਿਉਂਕਿ ਉਹ ਪਾਕਿਸਤਾਨ ਵੱਲ ਦੀਆਂ ਟੌਪ 4-5 ਚ ਰਹਿਣਾ ਚਾਹੀਦਾ, ਫਿਰ ਇੰਡੀਆ ਪਾਕਿਸਤਾਨ ਤੋਂ ਬਿਨਾਂ ਵਰਲਡ ਹਾਕੀ ਅਧੂਰੀ ਆ, ਜਿੱਦਾਂ ਬ੍ਰਾਜ਼ੀਲ ਤੋਂ ਬਿਨਾਂ ਦੁਨੀਆਂ ਦੀ ਫੁੱਟਬਾਲ ਨਹੀਂ ਚੱਲ ਸਕਦੀ ਹੈਗੀ, ਠੀਕ ਹੈ, ਅਰਜਨਟੀਨਾ ਤੋਂ ਬਿਨਾਂ ਫੁੱਟਬਾਲ ਨਹੀਂ ਚੱਲ ਸਕਦੀ ਹੈਗੀ, ਉਸੇ ਤਰ੍ਹਾਂ ਇੰਡੀਆ ਪਾਕਿਸਤਾਨ ਤੋਂ ਬਿਨਾਂ ਜੋ ਇਹਨਾਂ ਦਾ ਕੀ ਆ ਅਟੈਕਿੰਗ ਹਾਕੀ ਖੇਡਦੇ ਨੇ, ਜਿਹੜਾ ਕਾਊਂਟਰ ਅਟੈਕ ਕਰਦੇ ਨੇ, ਜਾਂ ਪਲੰਟੀ ਕੰਮ ਦੇ ਰਿਜ਼ਲਟ ਨੇ ਸਾਡੇ, ਤੇ ਉਹ ਇੱਕ ਕਾਬਲੇ ਤਰੀਫ ਨੇ ਦੁਨੀਆਂ ਦੇ ਵਿੱਚ। ਦੂਸਰੀ ਸਾਡਾ ਜਿਹੜਾ ਸਟਿੱਕ ਵਰਕ ਆ, ਜਿਹੜੀ ਕਲਾਕਾਰੀ ਆ, ਜਾਂ ਜਿਹੜਾ ਹਾਕੀ ਦਾ ਆਰਟ ਆ, ਉਹ ਆਪਦੇ ਆਪ ਚ ਹੀ ਬਸ, ਉਹ ਜਿਹਨੂੰ ਹਾਕੀ ਬਾਰੇ ਪਤਾ ਉਹਦੀ ਤਰੀਫ ਉਹੀ ਕਰ ਸਕਦਾ।
ਇੱਕ ਹੁਣ ਭਾਜੀ, ਆਪਣੀ ਜਿਹੜੀ ਤੁਹਾਡੀ ਹਾਕੀ ਅਕੈਡਮੀ ਹੈ ਤੇ ਜਿਹੜਾ ਮਿਊਜ਼ੀਅਮ ਹੈ, ਉਹਦੇ ਬਾਰੇ ਜ਼ਰੂਰ ਸਾਡੇ ਸੁਣਨ ਵਾਲਿਆਂ ਨੂੰ ਜਾਣਕਾਰੀ ਦਿਓ ਕਿ ਕੀ ਖਾਸੀਅਤ ਹੈਗੀ ਯਾਰ, ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਲੋਕ ਬੈਠੇ ਨੇ ਜਾਂ ਖੇਡਾਂ ਨਾਲ ਜੁੜੇ ਨੇ, ਉਹਨਾਂ ਨੂੰ ਤੁਹਾਡੀ ਅਕੈਡਮੀ ਬਾਰੇ ਪਤਾ ਹੈ ਕਿ ਵੱਡਾ ਨਾਮ ਹੈ ਜਰਖੜਾ ਅਕੈਡਮੀ ਦਾ, ਬਹੁਤ ਬੱਚੇ ਉੱਥੋਂ ਨਿਕਲੇ ਆ, ਬੜੇ ਨਾਮੀ ਖਿਡਾਰੀ ਨਿਕਲੇ ਆ, ਤੇ ਥੋੜ੍ਹਾ ਜਿਹਾ ਤੁਸੀਂ ਆਪਣੇ ਜ਼ਬਾਨੀ ਸਾਡੇ ਸੁਣਨ ਵਾਲਿਆਂ ਨੂੰ ਜ਼ਰੂਰ ਦੱਸੋ ਜੀ।
ਅਸੀਂ ਜਰਖੜ ਹਾਕੀ ਅਕੈਡਮੀ ਨੂੰ 20 ਸਾਲ ਤੋਂ ਚਲਾ ਰਹੇ ਹਾਂ, ਬੜੇ ਵਧੀਆ ਅਕੈਡਮੀ ਨੇ ਰਿਜ਼ਲਟ ਦਿੱਤੇ ਨੇ। 50 ਦੇ ਕਰੀਬ ਸਾਡੇ ਬੱਚੇ ਸਰਕਾਰੀ ਜੋਬਾਂ ਤੇ ਗਏ ਨੇ ਔਰ 50 ਦੇ ਕਰੀਬ ਬੱਚੇ ਸਾਡੇ ਬਾਹਰ ਖੇਡ ਰਹੇ ਨੇ। ਮਨ ਨੂੰ ਇਹ ਵੀ ਉਦੋਂ ਖੁਸ਼ੀ ਹੋਈ ਮਿਲਦਾ, ਇੱਥੇ ਆ ਕੇ ਜਦੋਂ ਪਤਾ ਲੱਗਿਆ ਸਿੱਖ ਖੇਡਣ ਦਾ ਫਾਈਨਲ ਮੁਕਾਬਲਾ ਹੋ ਰਿਹਾ ਸੀ, ਇੱਕ ਸਾਡਾ ਮੁੰਡਾ ਉਹਦੇ ਵਿੱਚੋਂ ਸਿਡਨੀ ਵੱਲ ਖੇਡ ਰਿਹਾ ਸੀ ਤੇ ਇੱਕ ਬੱਚਾ ਸਾਡਾ ਇੱਧਰ ਮੈਲਬੋਰਨ ਵੱਲ ਖੇਡ ਰਿਹਾ ਸੀਗਾ। ਤੇ ਇਸੇ ਤਰ੍ਹਾਂ ਲਾਸਟ ਈਅਰ ਪੰਜਾਬ ਪੁਲਿਸ ਦਾ ਫਾਈਨਲ ਹੋ ਰਿਹਾ ਸੀ, ਆਲ ਇੰਡੀਆ ਜਿਹੜੀ ਪੁਲਿਸ ਹੁੰਦੀ ਆ ਉਹਦੇ ਵਿੱਚ ਸਾਡੇ 2 ਬੱਚੇ ਪੰਜਾਬ ਪੁਲਿਸ ਵੱਲੋਂ ਖੇਡਦੇ ਸੀ, 2 ITBP ਵੱਲੋਂ ਖੇਡਦੇ ਸੀ, 2 BSF ਵੱਲੋਂ ਖੇਡਦੇ ਸੀਗੇ। ਤੇ ਜਦੋਂ ਮਤਲਬ ਸੀ ਤਾਂ ਮੇਰਾ ਤਾਂ ਸਾਰਾ ਜ਼ਿੰਦਗੀ ਦਾ ਲੇਖਾ ਜੋਖਾ ਤਾਣਾ ਬਾਣਾ ਵਾ, ਹਾਕੀ ਨੂੰ ਸਮਰਪਿਤ ਆ ਤੇ ਜਰਖੜ ਸਟੇਡੀਅਮ ਬਣਿਆ ਉਹਦੇ ਤੇ 7 ਕਰੋੜ ਰੁਪਏ ਲੱਗ ਚੁੱਕਿਆ ਵਾ, ਔਰ ਸਾਰਾ ਫਰੈਂਡਲੀ ਸਰਕਲ ਆ, ਕਮਿਊਨਿਟੀ ਐਫਰਟ ਦੇ ਨਾਲ ਬਣਿਆ ਵਾ, ਦੋਸਤਾਂ ਮਿੱਤਰਾਂ ਦੇ ਸਹਿਯੋਗ ਦੇ ਨਾਲ ਬਣਿਆ। ਉਹਦੇ ਵਿੱਚ ਅਸੀਂ ਆਪਣੀ ਐਸਟ੍ਰੋ ਟਰਫ ਲਗਾਈ ਹੈਗੀ ਆ ਤੇ 34 ਰੂਮ ਨੇ ਸਾਡੇ ਕੋਲ, ਹੋਸਟਲ ਬਣਿਆ ਵਾ ਤੇ 3 ਵੱਡੀਆਂ ਸਟੇਜਾਂ ਨੇ ਤੇ ਸਾਡੀ ਫੋਟੋ ਗੈਲਰੀ ਹੈਗੀ ਆ, ਸਾਡਾ ਦਫ਼ਤਰ ਆ, ਸਾਰਾ ਹਰ ਤਰ੍ਹਾਂ ਦੀ ਫੈਸਿਲਿਟੀਜ਼ ਹੈਗੀ, ਆਪਦੀ ਬੱਸ ਲੈ ਕੇ ਰੱਖੀ ਹੋਈ ਆ, ਜਨਰੇਟਰ ਰੱਖਿਆ ਹੋਇਆ ਵਾ ਤੇ ਹੁਣ ਸਾਡੀ, ਮੈਂ ਹਾਲਾਂਕਿ ਇੱਥੇ ਬੈਠਾ, ਸਾਡੀ ਹਾਕੀ ਲੀਗ ਸਟਾਰਟ ਹੋ ਚੁੱਕੀ ਆ ਅੱਜ 17-18 ਤਰੀਕ ਨੂੰ ਤੇ ਹੁਣ ਇਹ ਮਹੀਨਾ ਚੱਲੇਗੀ ਹਾਕੀ ਲੀਗ, ਇਹਦੇ ਵਿੱਚ 16 ਟੀਮਾਂ ਪਾਰਟੀਸਪੇਟ ਕਰ ਰਹੀਆਂ ਨੇ ਪੂਰੇ ਪੰਜਾਬ ਭਰ ਚੋਂ। ਤੇ ਇਸ ਤੋਂ ਇਲਾਵਾ ਸਾਡੀ ਜਿਹੜੇ ਮੇਨ ਗੇਮ ਜੋ ਜਨਵਰੀ ਮਹੀਨੇ ਹੁੰਦੀਆਂ ਨੇ, ਤੇ ਮੈਂ ਇੱਕੋ ਚੀਜ਼ ਤੇ ਨਿਚੋੜ ਕਰ ਦਿੰਦਾ ਬਹੁਤ ਤਰੀਫਾਂ ਨਹੀਂ ਆਪਦੀਆਂ ਕਹਿੰਦੇ ਆ ਵੀ, ਅਗਰ ਪੰਜਾਬ ਨੂੰ ਬਚਾਉਣਾ, ਅਗਰ ਪੰਜਾਬ ਦੇ ਵਿੱਚ ਸਪੋਰਟਸ ਕਲਚਰ ਨੂੰ ਬਚਾਉਣਾ, ਅਗਰ ਪੰਜਾਬ ਨੂੰ ਡਰੱਗ ਮੁਕਤ ਕਰਨਾ ਤਾਂ ਜਰਖੜ ਵਰਗਾ ਸਟੇਡੀਅਮ, ਜਰਖੜ ਵਰਗੀ ਫੈਸਿਲਿਟੀ ਜੇ ਪੰਜਾਬ 'ਚ ਹੋ ਜੇ, ਪੰਜਾਬ 'ਚ ਡਰੱਗ ਦੀ ਕੋਈ ਸਮੱਸਿਆ ਨਹੀਂ ਰਹੂਗੀ। ਤੇ ਇਸ ਤੋਂ ਇਲਾਵਾ ਅਸੀਂ ਇੱਕ ਉੱਥੇ ਮਿਊਜ਼ੀਅਮ ਬਣਾਇਆ ਜਿਮ ਤੇ ਜਰਖੜ, ਤੇ ਉਹ ਸਾਡੀਆਂ ਜਿਹੜੇ ਦੋਨੇ ਪੰਜਾਬ ਨੇ, ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ, ਉਹਦੀ ਸਾਂਝ ਨੂੰ ਮਜ਼ਬੂਤ ਕਰ ਰਿਹਾ। ਉਹਦੇ ਵਿੱਚ ਲਾਹੌਰ ਬਣਿਆ, ਲਾਹੌਰ ਦੇ ਵਿੱਚ 7 ਅਜੂਬੇ ਬਣੇ ਨੇ, 7 ਅਜੂਬਿਆਂ 'ਚ ਮਹਾਰਾਜਾ ਰਣਜੀਤ ਸਿੰਘ ਦੀ ਕੁਰਸੀ ਸਥਾਪਿਤ ਕੀਤੀ ਆ। ਉਹ ਇਹ ਦੱਸਦਾ ਵੀ ਦੁਨੀਆਂ ਦੇ ਅਜੂਬਿਆਂ 'ਚ ਖਾਲਸਾ ਰਾਜ ਵੀ ਇੱਕ ਅਜੂਬਾ ਸੀ, ਰਾਣੀ ਟਾਕੀ ਬਣੀ ਆ, ਇਸ ਤੋਂ ਇਲਾਵਾ ਉਹਦੇ ਸਾਹਮਣੇ ਲਾਲ ਕਿਲ੍ਹਾ ਬਣਿਆ ਤੇ ਇੱਕ ਲਾਲ ਕਿਲ੍ਹੇ ਤੋਂ ਪੁਲ ਜਾ ਕੇ ਲਾਹੌਰ ਨੂੰ ਜੋੜਦਾ, ਉਹ ਆਪਸੀ ਭਾਈਚਾਰਕ ਸਾਂਝ ਨੂੰ ਦਰਸਾ ਰਿਹਾ ਵੀ ਸਾਡੀ ਸਾਂਝ ਆਪਸ ਮਜ਼ਬੂਤ ਹੋਣੀ ਚਾਹੀਦੀ ਆ। ਫਿਰ ਹਿਮਾਚਲ ਪ੍ਰਦੇਸ਼ ਬਣਿਆ, ਉਹਦੇ ਵਿੱਚ ਵੱਟਿਆਂ ਦੇ ਰਸਤੇ ਬਣਾਏ ਨੇ, ਨਾਲ ਹੀ ਪੁਰਾਣਾ ਪੰਜਾਬ ਬਣਾਇਆ, ਪੁਰਾਣੇ ਪੰਜਾਬ ਸੰਦੂਖ ਚੱਕੀ ਜੋ ਸਾਡੀ ਹੈਰੀਟੇਜ ਚੀਜ਼ਾਂ ਨੇ, ਡੋਲੀ ਸਾਰਾ ਕੁਛ ਸੰਭਾਲ ਕੇ ਰੱਖਿਆ। ਉਹਦੇ ਸਾਹਮਣੇ ਫਿਰ ਬਾਰਡਰ ਆ ਜਾਂਦਾ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ, ਤੇ ਬਾਰਡਰ ਦੇ ਉੱਤੇ ਅਸੀਂ 2 ਤੋਪਾਂ ਰੱਖੀਆਂ ਨੇ ਤੇ ਤੋਪਾਂ ਦੇ ਨਾਲ ਇੱਕ ਸਟੈਚੂ ਲਾਇਆ, ਉਹ 'ਚ ਇੱਕ ਕਿਸਾਨ ਨੂੰ ਖੜਾ ਕੀਤਾ ਤੇ ਮੋਢੇ ਤੇ ਹੱਲ ਰੱਖਿਆ ਆ, ਉਹ ਕਿਸਾਨ ਨੂੰ ਅਸੀਂ ਬੱਚਿਆਂ ਵਾਲਿਓ ਵੱਢਤਾ, ਉਹ ਲਹੂ ਲਹਾਨ ਉਹ ਚ ਲਹੂ ਨਿਕਲ ਰਿਹਾ ਵਾ। ਉਹ ਇਹ ਦਰਸਾਉਂਦਾ ਵੀ 1947 ਦੇ ਵਿੱਚ 2 ਮੁਲਕ ਬਣ ਗਏ, ਇੱਕ ਇੰਡੀਆ ਇੱਕ ਪਾਕਿਸਤਾਨ, ਪਰ ਵੱਡਿਆ ਪੰਜਾਬ ਗਿਆ, ਲਹੂ ਲੋਹਨ ਪੰਜਾਬ ਆਇਆ, ਕਿਸਾਨੀ ਮਾਰੀ ਗਈ। ਉਸ ਤੋਂ ਬਾਅਦ ਫਿਰ ਬਾਰਡਰ ਤੋਂ ਕ੍ਰੋਸ ਕਰੋਂਗੇ ਬਿਨਾਂ ਵੀਜ਼ੇ ਤੋਂ, ਬਿਨਾਂ ਪਾਸਪੋਰਟ ਤੋਂ, ਤੇ ਨਾਲ ਸਵਿਮਿੰਗ ਪੂਲ ਆ ਵੈਸੇ ਤਾਂ, ਉਹਦੇ ਉੱਪਰ ਰਾਵੀ ਪੁਲ ਬਣਾਇਆ, ਤੇ ਫਿਰ ਕਰਤਾਰਪੁਰ ਸਾਹਿਬ ਦਾ ਮਾਡਲ ਤੁਹਾਨੂੰ ਸਾਹਮਣੇ ਇੱਕ ਪਹਾੜੀ ਦੇ ਉੱਤੇ ਦੇਖੂਗਾ। ਨਾਲ ਅਸੀਂ ਉੱਥੇ ਕੱਚਾ ਘਰ ਬਣਾਇਆ ਮਿਲਖਾ ਸਿੰਘ ਦਾ, ਤੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦਾ ਕਾਲ ਦਾ ਦਰਵਾਜ਼ਾ ਬਣਾਇਆ, ਦੇਖਣ ਵਾਲੀ ਚੀਜ਼ ਆ। ਤੇ ਫਿਰ ਉਸ ਤੋਂ ਅੱਗੇ ਸਟੈਚੂ ਆਫ ਲਿਬਰਟੀ, ਫਿਰ ਅਮਰੀਕਾ ਦੀ ਝਲਕ ਹੋ ਜਾਂਦੀ ਆ। ਫਿਰ 9/11 ਦੀ ਇੱਕ ਸੀਨਰੀ ਬਣਾਈ ਆ, ਤੇ ਫਿਰ ਇੱਕ ਪਾਰਕ ਬਣਾਇਆ, ਫਿਰ ਸਿੱਧੂ ਮੂਸੇ ਵਾਲੇ ਦੇ ਨਾਂ ਤੇ ਇੱਕ ਪਾਰਕ ਬਣਾਇਆ, ਤੇ ਨਾਲ ਹੀ ਜੋ ਛੋਟੀ ਛੋਟੀ ਪਹਾੜੀਆਂ ਬਣਾਈਆਂ ਨੇ ਵੀ ਉਹ ਪਹਾੜੀਆਂ ਦੀ ਫੀਲਿੰਗ ਜੀ ਆਵੇ, ਤੇ ਫਿਰ ਪਾਰਕ ਆ। ਫਿਰ ਅੱਗੇ ਐਂਡ ਤੇ ਜਾ ਕੇ ਇੱਕ ਅਸੀਂ ਰੈਸਟੋਰੈਂਟ ਬਣਾਇਆ ਬੈਠਣ ਨੂੰ, ਜਿੱਥੇ 30-40 ਬੰਦੇ ਆਰਾਮ ਨਾਲ ਬੈਠ ਕੇ ਰੋਟੀ ਪਾਣੀ ਖਾ ਸਕਦੇ ਆ, ਕੋਈ ਪਾਰਟੀ ਹੋ ਸਕਦੀ ਆ। ਤੇ ਨਾਲ ਅਸੀਂ 5 ਰੂਮ ਬਣਾਏ ਨੇ ਜੀ, 2 ਰੂਮ ਹਾਈ ਫਾਈ ਨੇ, ਇੱਕ ਅਸੀਂ ਕਾਮਿਆਂ ਦੀ ਝੌਂਪੜੀ ਬਣਾਈ ਆ, ਤੇ ਇੱਕ ਅਸੀਂ ਜਿਹੜਾ ਮਿਲਖਾ ਸਿੰਘ ਦਾ ਰੂਮ ਆ ਉਹ ਕੱਚੇ ਰੂਮ ਦੇ ਤੌਰ ਤੇ ਬਣਾਇਆ। ਉਹਦਾ ਮਤਲਬ ਇਹ ਵੀ ਜੇ ਕਿਸੇ ਨੇ ਕੱਚੇ ਰੂਮ 'ਚ ਰਾਤ ਕੱਟਣੀ ਉਹ 'ਚ ਕੱਟ ਲਓ, ਜੇ ਝੌਂਪੜੀ 'ਚ ਕੱਟਣੀ ਉਹ 'ਚ ਕੱਟ ਲਓ, ਜੇ ਥੋੜਾ ਜਿਹਾ ਹਾਈ ਫਾਈ ਲਾ ਕੇ ਵਿੱਚ ਰਹਿਣਾ ਤੇ ਉੱਥੇ ਹੋ ਜਾਓ, ਦੇਖਣ ਵਾਲੀ ਚੀਜ਼ ਆ। ਔਰ ਜਿੰਨਾ ਸਿਸਟਮ ਬਣਾਇਆ 50% ਗ੍ਰੀਨਰੀ ਰੱਖੀ ਆ, ਕਿਉਂਕਿ ਪੰਜਾਬ 'ਚ ਦਰਖਤ ਬਹੁਤ ਬੁਰੀ ਤਰ੍ਹਾਂ ਵੱਢੇ ਜਾ ਰਹੇ ਨੇ, ਤੇ ਅਸੀਂ ਉਹਦੇ ਵਿੱਚ ਘੱਟੋ ਘੱਟ 2-3 ਹਜ਼ਾਰ ਬੂਟਾ ਲਾਇਆ ਵਾ, ਵੱਡੇ ਤੋਂ ਲੈ ਕੇ ਛੋਟੇ ਤੱਕ। ਤੇ ਜਦੋਂ ਤੁਸੀਂ ਆਓਗੇ ਫਿਰ ਉਹਦੇ ਪੀਂਘ ਵੀ ਪਾਈ ਆ, ਤੇ ਫਿਰ ਉਹਦੇ ਨਨਕਾਣਾ ਸਾਹਿਬ ਦਾ ਬੱਸ ਅੱਡਾ ਬਣਾਇਆ, ਫਿਰ ਪੁਰਾਣਾ ਖੂਹ ਆ ਜਿਹੜਾ ਸਾਡੇ ਮੇਰੇ ਪੜਦਾਦੇ ਦਾ, ਤੇ ਉਹਨੂੰ ਦੁਬਾਰਾ ਰਿਵਾਈਵ ਕੀਤਾ, ਟਿੰਡਾ ਪਾਰੀ ਗਰਦਨ ਉਹਦਾ ਚੱਕੜਾ ਚੱਕਲੀ, ਉਹ ਜਵਾਕਾਂ ਨੂੰ ਇੱਕ ਬੜਾ ਉਹਨਾਂ ਦੇ ਗਿਆਨ 'ਚ ਵਾਧਾ ਹੁੰਦਾ। ਫਿਰ ਇੱਕ ਲਾਹੌਰ ਕੋਟ ਬਣਾਈ ਆ, ਲਾਹੌਰ ਕੋਟ ਦੇ ਵਿੱਚ ਉਹ ਕਟਹਿਰੇ 'ਚ ਜਿੱਦਾਂ ਪਾਕਿਸਤਾਨ ਹੀ ਖੜੇ ਸੀਗੇ ਉਸ ਟਾਈਮ ਦੀ, ਉਸ ਟਾਈਪ ਦੀ ਝਲਕ ਜੀ ਬਣਾਈ ਹੈਗੀ ਆ। ਤੇ ਆਪਦਾ ਕਹਿੰਦੇ ਆ ਜੋ ਮੇਰੇ ਕੋਲ ਤਨ ਮਨ ਤਨ ਸੀ ਮੈਂ ਉੱਥੇ ਲਾਤਾ ਜੀ, ਬਾਕੀ ਸਾਰੇ ਕੀ ਨੇ ਬੂਟੇ, ਫਲਾਂ ਵਾਲੇ ਬੂਟੇ ਨੇ, ਉਹ ਚ ਕਿਸੇ ਚੀਕੂ ਲੱਗਿਆ, ਸੰਗਤਰੇ ਲੱਗੇ ਹੋਏ ਨੇ, ਮੌਸਮੀ ਲੱਗੀ ਆ, ਔਲਾ, ਉਹਦੀ ਮੌਜ ਬੜੀ ਆ ਜੀ। ਨਿੰਬੂ ਨੇ ਨਰਦਾ, ਗਰਮੀਆਂ ਸਰਦੀਆਂ ਜੋ ਫਲ ਲੱਗਦਾ ਉਸ ਉਹਨਾਂ ਨੂੰ ਆਪ ਖਾਈ ਦਾ, ਸਿਹਤ ਤੰਦਰੁਸਤ ਰਹਿੰਦੀ ਆ, ਤੇ ਨਾਲੇ ਗਰਿੰਦੇ ਦੀ ਗਰਿੰਦਰੀ ਹੈਗੀ ਆ। ਤੇ ਇੰਨਾ ਗਾ ਮੇਰੀ ਇੱਕ ਬੇਨਤੀ ਜ਼ਰੂਰ ਆ, ਜਿੰਨੇ ਵੀ NRI ਵੀਰ ਸੁਣਦੇ ਹੋਣ, ਤਾਂ ਜਦੋਂ ਕਦੇ ਪੰਜਾਬ ਗੇੜਾ ਵੱਜਿਆ ਤੇ ਜਰਖੜ ਜ਼ਰੂਰ ਆਇਓ, ਮਿਊਜ਼ੀਅਮ ਦੇਖ ਕੇ ਜਾਇਓ, ਸਾਡਾ ਸਟੇਡੀਅਮ ਦੇਖ ਕੇ ਜਾਇਓ, ਤੇ ਜਿੱਦਾਂ ਅਸੀਂ ਤੁਹਾਡੇ ਕੋਲ ਤੋਂ ਕੋਈ ਇੱਕ ਅਨੁਭਵ, ਇੱਕ ਐਕਸਪੋਜ਼ਰ ਲੈ ਕੇ ਚੱਲੇ ਆ, ਕੁਛ ਸਿੱਖ ਕੇ ਚੱਲੇ ਆ, ਹੋ ਸਕਦਾ ਕਿ ਤੁਹਾਡੇ ਵੀ ਮਨ ਚ ਕੋਈ ਚੰਗੀ ਚੀਜ਼ ਆ ਜੇ, ਤੁਸੀਂ ਆਪਦੇ ਪਿੰਡ ਚ ਕਰ ਲਵੋ, ਤੁਸੀਂ ਉਹ ਚੀਜ਼ ਨੂੰ ਆਸਟ੍ਰੇਲੀਆ ਚ ਕਰ ਲਵੋ। ਤੇ ਬਾਕੀ ਇਹ ਦਾਤੇ ਦੀ ਖੇਡ ਹੁੰਦੀ ਆ, ਜੋ ਹੋਣਾ ਜੋ ਉਹਨੇ ਕਰਾਉਣਾ ਉਹਦੀ ਰਜ਼ਾ ਤੇ ਸਾਰਾ ਕੁਛ ਹੁੰਦਾ, ਬੰਦੇ ਦੇ ਬਹੁਤੀ ਬਸ ਦੀ ਗੱਲ ਨਹੀਂ ਹੈ।
ਭਾਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਆਪਣਾ ਸਮਾਂ ਦਿੱਤਾ। ਸੋ ਅਗਲੀ ਵਾਰੀ ਇਹੀ ਕੋਸ਼ਿਸ਼ ਕਰਾਂਗੇ ਕਿ ਜਦੋਂ ਤੁਸੀਂ ਆਏ ਆਸਟ੍ਰੇਲੀਆ ਤਾਂ ਸਟੂਡੀਓ ਚ ਬਹਿ ਕੇ ਆਮੋ ਸਾਹਮਣੇ ਤੁਹਾਡੇ ਨਾਲ ਗੱਲਾਂ ਕਰਾਂਗੇ, ਤੇ ਅੱਜ ਦੇ ਸਮੇਂ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਥੈਂਕ ਯੂ ਸਰ, ਬੜੀ ਮਿਹਰਬਾਨੀ, ਤੇ ਮੇਰੀ ਇੱਕ ਵਾਰ ਫਿਰ ਬੇਨਤੀ ਹੈ ਵੀ ਜਿੰਨੇ SBS ਰੇਡੀਓ ਦੇ ਸਰੋਤੇ ਨੇ, ਵੀ ਜਦੋਂ ਕਦੇ ਪੰਜਾਬ ਆਇਆ ਤਾਂ ਜਰਖੜ ਜ਼ਰੂਰ ਗੇੜਾ ਮਾਰ ਕੇ ਜਾਣ, ਤੇ ਪਰਮਾਤਮਾ ਕਰੇ ਹਰ ਪਿੰਡ ਚ ਜਰਖੜ ਵਰਗਾ ਸਟੇਡੀਅਮ ਬਣ ਜਾਏ, ਤੇ ਉਹਨੂੰ ਗਾਹਾਂ ਚਲਾਉਣ ਵਾਲੇ ਵੀ ਪੈਦਾ ਹੋਣ, ਤੇ ਬਸ ਮੇਰੀ ਇਹੀ ਬੇਨਤੀ ਆ। ਔਰ ਬਾਕੀ ਪੰਜਾਬ ਹੱਸਦਾ ਵੱਸਦਾ ਰਹੇ, ਤੇ ਪੰਜਾਬ ਡਰੱਗ ਤੋਂ ਮੁਕਤ ਹੋਵੇ, ਉਹ ਤਾਂ ਹੀ ਹੋਊਗਾ ਜੇ ਅਸੀਂ ਖੇਡਾਂ ਵਾਲਾ ਚੇਚਾ ਧਿਆਨ ਦੇਵਾਂਗੇ। ਥੈਂਕ ਯੂ ਜੀ, ਆਉਂਦੇ ਵਾਸਤੇ ਰਹੋ, ਗੁਰੂ ਭਲੀ ਕਰੇ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।